ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੀਪਕ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਗੱਲ ਇੱਥੋਂ ਸ਼ੁਰੂ ਕਰੀਏ। ਆਮ ਆਦਮੀ ਪਾਰਟੀ ਦੇ ਇੱਕ ਹੋਰ MLA ਨੂੰ ਗ੍ਰਿਫਤਾਰ ਕਰ ਲਿਆ ਗਿਆ, ਕੀ ਚੱਲ ਰਿਹਾ ਜੀ?
ਜਿਹੋ ਜਿਹਾ ਬੀਜੋਗੇ ਜੀ, ਉਹੋ ਜਿਹਾ ਵੱਢੋਗੇ। ਇਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅਜਿਹਾ ਸਬਜ਼ ਬਾਗ ਦਿਖਾ ਕੇ ਆਈ ਸੀ ਕਿ ਅਸੀਂ ਸੱਚ ਦੇ ਪੁਤਲੇ ਹਾਂ, ਗੰਗਾ ਜਲ ਨਾਲ ਨਹਾਤੇ ਧੋਤੇ ਹਾਂ, ਸਾਡੇ ਜਿੰਨਾ ਸ਼ੁੱਧ ਕੋਈ ਨਹੀਂ, ਇਮਾਨਦਾਰ ਕੋਈ ਨਹੀਂ, ਸਪਸ਼ਟਵਾਦੀ ਕੋਈ ਨਹੀਂ, ਸੂਬਈ ਹਿੱਤ ਦੇਸ਼ ਹਿੱਤ ਦੇ ਸਭ ਤੋਂ ਵੱਧ ਕੋਈ ਦੇਸ਼ ਭਗਤ ਨਹੀਂ, ਹੈ ਨਾ, ਤਿਰੰਗਾ ਯਾਤਰਾ ਕੱਢੋ, ਆਹ ਕੱਢੋ ਜੀ। ਅਸੀਂ ਤਾਂ ਜੀ ਬੰਦੇ ਪਰਖਣ ਲੱਗੇ ਜੀ, ਇੰਟਰਵਿਊਆਂ ਲੈਂਦੇ ਹਾਂ ਜੀ, ਉਹਨਾਂ ਦਾ ਰਿਕਾਰਡ ਦੇਖਦੇ ਹਾਂ, ਕੀ ਕਿਸੇ ਦਾ ਰਿਕਾਰਡ ਹੀ ਨਹੀਂ ਚੈੱਕ ਕੀਤਾ ਸੀ? ਮਤਲਬ ਲਗਭਗ ਜੇ ਮੈਂ ਗੱਲ ਕਰਾਂ ਤਾਂ ਇਹ 10ਵਾਂ 11ਵਾਂ MLA ਇਹਨਾਂ ਦਾ ਜਿਹੜਾ ਫਸਿਆ,
ਜੀ
ਚਾਰ ਪੰਜ ਮੰਤਰੀ, ਹੈ ਨਾ, 6-7 MLA, ਕੁੱਲ ਮਿਲਾ ਕੇ 10-11 ਜਣੇ ਹੋ ਰਹੇ। ਅੱਜ ਖਡੂਰ ਸਾਹਿਬ ਹਲਕੇ ਤੋਂ ਇਹਨਾਂ ਦਾ MLA ਜੀ ਮਨਜਿੰਦਰ ਸਿੰਘ ਲਾਲਪੁਰਾ। ਮੈਂ ਦੱਸਦਿਆਂ ਸਰੋਤਿਆਂ ਦੇ ਧਿਆਨ 'ਚ ਆ ਜਾਏਗਾ, ਇਹ ਉਹ ਮਨਜਿੰਦਰ ਸਿੰਘ ਲਾਲਪੁਰਾ ਹੈ ਜਿਹਦਾ ਜੀਜਾ ਮਾਈਨਿੰਗ ਮਾਮਲੇ 'ਚ ਪੁਲਿਸ ਨੇ ਪਰਚਾ ਕਰਤਾ ਸੀ ਅਤੇ ਉਹ ਤੋਂ ਬਾਅਦ ਤਰਥੱਲੀ ਮੱਚ ਗਈ ਸੀ ਜੀਜੇ ਨੂੰ ਬਚਾਉਣ ਦੇ ਲਈ। ਇਹੀ ਕੱਟੜ ਇਮਾਨਦਾਰ ਪਾਰਟੀ ਇੰਨੀ ਪੱਬਾਂ ਭਰ ਹੋਈ ਕਿ ਉਹ SSP ਬਦਲਤਾ ਅਤੇ ਉਹ ਉਹਦੇ ਉੱਤੇ ਜਦੋਂ ਬਦਲਣ ਦੀ ਕਾਰਵਾਈ ਹੋਈ ਤਾਂ ਫੁੱਲਾਂ ਨਾਲ ਵਿਦਾਇਗੀ ਦਿੱਤੀ ਸੀ ਉਹਨਾਂ ਨੂੰ, ਪੁਲਿਸ ਵਿਭਾਗ ਨੇ ਹੀ ਹਰ ਬਦਲੀ 'ਤੇ। ਸੋ ਇਹ ਉਹ MLA ਸਾਹਿਬ ਨੇ। ਅੱਜ ਦੀ ਤਰੀਕ 'ਚ ਇਹਨਾਂ 'ਤੇ 5 ਕੇਸ ਚੱਲਦੇ ਆ ਜੀ।
ਜੀ,
ਅਤੇ ਇਹ MLA ਸਾਹਿਬ ਜਿਹੜੇ ਮਾਮਲੇ 'ਚ ਫਸੇ ਆ, ਸਰੋਤਿਆਂ ਦੇ ਜਹਿਨ 'ਚ ਹੋਣੀ, ਹੋ ਸਕਦਾ ਕਿ ਹੁਣ ਤੱਕ ਉਹ ਵੀਡੀਓ ਦੁਬਾਰਾ ਸਾਹਮਣੇ ਵੀ ਆ ਗਈ ਹੋਵੇ। 2013 ਦੀ ਇੱਕ ਵੀਡੀਓ ਆ, ਇੱਕ ਲਾਲ ਜਿਹੇ ਕੱਪੜਿਆਂ ਦੇ ਵਿੱਚ ਔਰਤ ਦੇ ਪਿੱਛੋਂ ਪੁਲਿਸ ਵਾਲਾ ਧੱਫਾ ਮਾਰਦਾ, ਧੱਕਾ ਮਾਰਦਾ, ਦੋ ਪੁਲਿਸ ਵਾਲੇ ਉਹ ਦਿਖਦੇ ਆ ਸੜਕ ਦੇ ਉੱਤੇ, ਉਹ 2013 ਦੀ ਵੀਡੀਓ। ਉਹ ਮਾਮਲਾ, ਉਹ ਔਰਤ ਜਿਹੜੀ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ 'ਤੇ ਆਈ ਸੀ, ਔਰ ਉਸ ਸਮੇਂ ਮਨਜਿੰਦਰ ਸਿੰਘ ਲਾਲਪੁਰਾ MLA ਨਹੀਂ ਸੀ, ਟੈਕਸੀ ਡਰਾਈਵਰ ਸੀ, ਗੱਡੀ ਚਲਾਉਂਦਾ ਸੀ, ਇਹਦੀ ਗੱਡੀ ਕਰਕੇ ਆਏ ਸੀ ਅਤੇ ਜੀ ਉਹਨੇ ਕਿਹਾ ਕਿ ਵੀ ਮੇਰੇ ਨਾਲ ਬਦਸਲੂਕੀ ਕੀਤੀ, ਛੇੜਖਾਨੀ ਕੀਤੀ, ਜਦੋਂ ਅਸੀਂ ਇਹਨੂੰ ਝਾੜਿਆ ਚੰਬਿਆ ਕਿ ਆਹ ਕੀ ਕਰ ਰਿਹਾ ਤਾਂ ਕੁੱਟ ਮਾਰ 'ਤੇ ਉਤਰਿਆ ਆ, ਇਹਨਾਂ ਦੇ ਸਾਥੀਆਂ ਦੇ ਨਾਲ ਮਿਲ ਕੇ ਡਰਾਈਵਰ ਇਕੱਠੇ ਹੋ ਗਏ, ਹੋਰ ਮਿਲ ਗਏ ਅਤੇ ਸਾਡੇ ਨਾਲ ਬਦਸਲੂਕੀ ਕੀਤੀ। SC ST ਐਕਟ ਦੇ ਤਹਿਤ ਇਹਨਾਂ 'ਤੇ ਕਾਰਵਾਈ ਹੋਈ, ਪਰਚਾ ਦਰਜ ਹੋਇਆ ਅਤੇ 2013 ਦਾ 3 ਮਾਰਚ 2013 ਦਾ ਇਹ ਮਾਮਲਾ ਹੈ ਜੀ, ਜਿਹਦੇ ਵਿੱਚ ਧਾਰਾ 323, 324, 354 ਦੇ ਤਹਿਤ ਅੱਜ ਅਦਾਲਤ ਨੇ ਫੈਸਲਾ ਸੁਣਾਉਂਦਿਆਂ 12 ਸਾਲ ਪੁਰਾਣੇ ਮਾਮਲੇ ਦੇ ਵਿੱਚ 12 ਆਰੋਪੀਆਂ ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾਊਗੀ। ਅੱਜ ਗ੍ਰਿਫਤਾਰ ਕਰ ਲਿਆ MLA ਸਾਹਿਬ, 12 ਆਰੋਪੀ ਨੇ ਜਿਹਚੋਂ 7 ਗ੍ਰਿਫਤਾਰ ਹੋ ਗਏ ਨੇ, ਜਿਹਦੇ ਵਿੱਚ ਸਣੇ ਮਨਜਿੰਦਰ ਸਿੰਘ ਲਾਲਪੁਰਾ MLA ਨੇ। ਇੱਕ ਦੀ ਮੌਤ ਹੋ ਚੁੱਕੀ ਹੈ ਆਰੋਪੀ ਦੀ, ਇੱਕ ਪਹਿਲਾਂ ਤੋਂ ਹੀ ਤਿਹਾੜ ਜੇਲ੍ਹ 'ਚ ਬੰਦ ਹੈ, 3 ਅਜੇ ਗ੍ਰਿਫਤਾਰ ਨਹੀਂ ਹੋਏ, ਇਹ ਕੁੱਲ 12 ਜਣੇ ਆ ਜੀ। ਸੋ ਹੁਣ ਇਸ ਘਟਨਾਕ੍ਰਮ ਨੇ ਇੱਕ ਵਾਰ ਫਿਰ ਸਵਾਲ ਖੜਾ ਕਰ ਦਿੱਤਾ ਕਿ ਚੋਣ ਸਮੇਂ ਕਿੱਥੇ ਸੀ ਇਹ ਸਾਰੇ ਪਰਖ ਦੀਆਂ ਘੜੀਆਂ, ਟਿਕਟਾਂ ਦੇਣ ਸਮੇਂ ਕਿੱਥੇ ਸੀ ਇਹ ਪਰਖ ਦੀਆਂ ਘੜੀਆਂ? ਵਿਜੇ ਜੀ, ਤੁਸੀਂ ਹਿਸਾਬ ਲਾਓ ਕਿ ਇਹਨਾਂ ਦੇ ਮੰਤਰੀਆਂ ਦੀ ਲਿਸਟ ਲੰਬੀ ਆ, ਕਟਾਰੂ ਚੱਕ ਵਿਵਾਦਾਂ 'ਚ ਬਲਕਾਰ ਸਿੰਘ ਦਾ ਮਾਮਲਾ, ਹੈਂ, ਫੌਜਾ ਸਿੰਘ ਸਰਾਰੀ ਵਾਲਾ ਪਹਿਲੂ, ਵਿਜੇ ਸਿੰਘਲੇ ਵਾਲਾ ਮਾਮਲਾ, MLA ਅਮਿਤ ਰਤਨ, ਹੈਂ, ਗੱਜਣ ਮਾਜਰਾ, ਹੈ ਨਾ, MLA ਰਮਨ ਅਰੋੜਾ, ਹੈ ਨਾ, MLA ਹਰਮੀਤ ਸਿੰਘ ਪਠਾਨ ਮਾਜਰੇ ਦਾ ਮਾਮਲਾ, ਹੁਣ ਮਨਜਿੰਦਰ ਸਿੰਘ ਲਾਲਪੁਰਾ। ਆ ਮਨਜਿੰਦਰ ਸਿੰਘ ਲਾਲਪੁਰਾ ਅਤੇ ਰਮਨ ਅਰੋੜਾ ਤਾਂ ਸਿੱਧੇ ਅੰਦਰ ਨੇ ਜੀ, ਹੁਣ ਦੋ MLA ਦੇ ਇਹਨਾਂ ਦੇ ਇਸ ਸਮੇਂ ਅੰਦਰ ਹੋ ਗਿਆ, ਸਮਝ ਲਓ ਇੱਕ ਗ੍ਰਿਫਤਾਰ ਹੋ ਗਿਆ ਅਤੇ ਇੱਕ ਪਹਿਲਾਂ ਅੰਦਰ ਆ, ਇੱਕ ਮਾਮਲੇ 'ਚ ਬਾਹਰ ਆਇਆ ਸੀ ਫਿਰ ਅੰਦਰ ਕਰਤਾ, ਅਤੇ ਪਠਾਨ ਮਾਜਰਾ ਜੇ ਮਤਲਬ ਇਹਨਾਂ ਦੀ ਪਕੜ ਤੋਂ ਬਾਹਰ ਹੈ। ਸੋ ਇਹ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਸੋ ਇਸ ਲਈ ਇਹਨਾਂ ਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕਰਨ ਕੀ ਆਏ ਸੀ, ਕਰ ਕੀ ਰਹੇ ਹਾਂ, ਕਿਹੋ ਜਿਹਾ ਅਸੀਂ ਰਾਜਭਾਗ ਦੇਣ ਦੀਆਂ ਗੱਲਾਂ ਕਰਦੇ ਸੀ, ਦੇ ਕੇ ਕੀ ਜਾ ਰਹੇ ਹਾਂ। ਸੋ ਮੈਨੂੰ ਤਾਂ ਇਹ ਲੱਗਦਾ ਜੀ ਕਿ ਪੰਜਾਬ 'ਚ ਹੀ ਆਮ ਆਦਮੀ ਪਾਰਟੀ ਦੇ ਪੈਰ ਲੱਗੇ ਸੀ, ਕਿਤੇ ਇੱਥੋਂ ਹੀ ਰਾਜਨੀਤਿਕ ਭੋਗਣਾ ਪੈ ਜਾਵੇ ਇਹਨਾਂ ਦਾ। ਅਜੇ ਸਾਲ ਪਿਆ, ਮੈਨਾਂ ਦੀ ਸੂਚੀ ਲੰਬੀ ਹੋਊਗੀ, ਆਪਾਂ ਇਕੱਲੇ ਜ਼ਿਕਰ ਵੀ ਕਰ ਰਹੇ ਸੀਗੇ ਕਿ MLA ਦੀ ਹੋਰ ਤੇ ਕਾਫੀ ਕੁਛ ਅੰਦਰ ਲਾਵਾ ਪੁੱਟ ਰਿਹਾ। ਸੋ ਅੱਜ ਆਹ ਖਬਰ ਆ ਗਈ, ਅਜੇ ਹੋਰ ਪਤਾ ਨਹੀਂ ਕਿੰਨਿਆਂ ਦੇ ਅਜੇ ਮਾਮਲੇ ਚੱਲ ਰਹੇ ਨੇ।
ਅੱਛਾ ਦੀਪਕ ਜੀ, ਦੱਸਿਓ ਪਠਾਨ ਮਾਜਰਾ ਦੇ ਬੇਟੇ ਤੇ ਨਾਲ PA ਤੇ ਹੋਰ 16 ਜਣਿਆਂ ਤੇ ਅਰੈਸਟ ਵਾਰੰਟ ਉਹਨਾਂ ਦੇ ਜਾਰੀ ਹੋਏ ਨੇ ਜੀ?
ਬਿਲਕੁਲ ਜੀ, ਆਪਾਂ ਜਿਵੇਂ ਰਮਨ ਅਰੋੜੇ ਦਾ ਜ਼ਿਕਰ ਕਰ ਰਹੇ ਹਾਂ, ਇਹਦਾ ਕਨੈਕਸ਼ਨ ਵੀ ਇਸ ਗੱਲ ਨਾਲ ਜੁੜਦਾ ਰਿਹਾ, ਰੌਲਾ ਵੀ ਪਿਆ ਕਾਫੀ ਕੁਛ ਕੇ ਜੀ ਇਹਦੇ ਨਾਲ ਜੀ, ਰਾਜਨੀਤਿਕ ਧਿਰਾਂ, ਰਾਜਨੀਤਿਕ ਲੀਡਰਾਂ ਦੇ ਪਰਿਵਾਰ, ਸੱਤਾਧਾਰੀ ਧਿਰਾਂ ਦੇ ਪਰਿਵਾਰਾਂ ਦਾ ਤਾਲਮੇਲ ਹੈ ਜੀ। ਇਸੇ ਤਰ੍ਹਾਂ ਪਠਾਨਮਾਜਰੇ ਨਾਲ ਸਿੱਧਾ ਸਰਕਾਰ ਦਾ ਰਿਸ਼ਤੇਦਾਰੀ ਹੈ ਭਾਈ ਸਰਕਾਰ ਦੀ, ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਦਾ ਅਗਲਾ ਫੁੱਫੜ ਲੱਗਦਾ, ਤੇ ਅਗਲੇ ਦੀ ਚੱਲਦੀ ਵੀ ਉਨੀ ਓ ਸੀ ਜਿੰਨੀ ਜਵਾਈ ਭਾਈਆਂ ਦੀ ਜਿਵੇਂ ਚੱਲਦੀ ਹੁੰਦੀ ਹੈ, ਉਵੇਂ ਉਹ ਚਲਾਉਂਦਾ ਵੀ ਸੀਗਾ। ਸੋ ਇਸ ਸਭ ਦੇ ਬਾਵਜੂਦ ਉਹਦੇ ਉੱਤੇ ਜਦੋਂ ਇੱਕ ਕਾਰਵਾਈ ਹੋਈ ਤੇ ਤਾਂ ਸਾਰੇ ਹੱਕੇ ਬੱਕੇ ਰਹਿ ਗਏ, ਕਿਹਾ ਕੀ ਤਰੀਕਾ ਜੀ, ਇਹਦਾ ਮਤਲਬ ਕੀ ਇਹ ਰਾਜਨੀਤੀ ਤੋਂ ਪ੍ਰੇਰਿਤ ਹੋ ਰਹੀ ਹੈ ਕਾਰਵਾਈ, ਕੀ ਇਹ ਮਤਲਬ ਕਿ ਉਹਦੇ ਕੋਲ ਕੋਈ ਰਾਜ ਨੇ, ਹੁਣ ਉਹ ਰਾਜ ਖੁੱਲਣਗੇ ਜਾਂ ਉਹ ਤੋਂ ਰਾਜ ਖਿਲਾਉਣੇ ਆ ਅਗਲੇ ਕੋਈ ਹੋਰ। ਹੁਣ ਜੇ ਉਹ ਨਹੀਂ ਪਕੜ 'ਚ ਤਾਂ ਕੀ ਉਹ ਕਿਸੇ ਇੱਕ ਵੱਡੀ ਧਿਰ ਜਿਹੜੀ ਦਿੱਲੀ ਦੇ ਉੱਤੇ ਰਾਜ ਕਰਦੀ ਹੈ, ਦੇਸ਼ ਦੇ ਉੱਤੇ ਰਾਜ ਕਰਦੀ ਹੈ, ਉਹਦੇ ਆਸ਼ੀਰਵਾਦ ਨਾਲ ਲੁਕਿਆ ਫਿਰਦਾ ਕੀ? ਜਿਨ੍ਹਾਂ ਨਾਲ ਰਿਸ਼ਤੇਦਾਰੀ ਹੈ ਫੁੱਫੜ ਦੀ, ਉਹ ਉਹਨੂੰ ਬਚਾ ਰਹੇ ਨੇ? ਜਾਂ ਉਹ ਧਿਰ ਹੈ ਜਿਹੜੀ ਧਿਰ ਹੁਣ ਉਹਦਾ ਸੈਟਿੰਗ ਕਰ ਰਹੀ ਹੈ ਕਿ ਉਹਦੇ 'ਤੇ ਦਬਾਅ ਇੰਨਾ ਬਣਾਓ, ਟੱਬਰ ਦੇ ਉੱਤੇ ਵੀ ਦਬਾਅ ਬਣਾ ਲਓ, ਮੁੰਡੇ 'ਤੇ ਵੀ ਬਣਾ ਲਓ, ਹੋਰਾਂ 'ਤੇ ਵੀ ਬਣਾ ਲਓ, ਤਾਂ ਕਿ ਉਹ ਸਾਡੇ ਨਾਲ ਸਮਝੌਤੇ 'ਤੇ ਆਵੇ, ਉਹ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੂੰ ਕੁਰਸੀ ਤੋਂ ਲਾਉਣ ਲਈ ਇਸੇ ਪਠਾਨਮਾਜਰੇ ਨੂੰ ਹਥਿਆਰ ਵਜੋਂ ਵਰਤਿਆ ਜਾ ਸਕਦਾ? ਇੱਥੋਂ ਤੱਕ ਦੀਆਂ ਚਰਚਾਵਾਂ ਤੁਰ ਪਈਆਂ ਕਿ ਉਹ ਤੋਂ ਕੋਈ ਵੀਡੀਓ ਜੀ, ਕੋਈ ਗੁਪਤ ਜੀ, ਕੋਈ ਆਹ ਜੀ, ਉਹ ਜੀ, ਕੁਛ ਵੀ ਸੰਭਵ ਹੈ ਜੀ ਇੱਥੇ।
ਜੀ
ਮੈਨੂੰ ਦੱਸੋ ਨਾ ਕਿ ਸੁੱਚਾ ਸਿੰਘ ਛੋਟੇਪੁਰ ਵਾਲਾ ਕਿੱਥੇ ਹੈ ਜੀ ਆਡੀਓ ਵੀਡੀਓ? ਤੇ ਇਹ ਪਾਰਟੀ ਤਾਂ ਆਈ ਓ ਇਸ ਫਾਰਮੂਲੇ ਦੇ ਆਧਾਰ ਤੇ ਸੀ ਕਿ ਜੀ ਮੋਬਾਈਲ ਔਨ ਰੱਖੋ, ਜਦੋਂ ਕੋਈ ਆਵੇ ਸਵਾਲ ਪੁੱਛੋ, ਰਿਕਾਰਡਿੰਗ ਕਰ ਲਓ, ਵੀਡੀਓ ਬਣਾ ਲਓ, ਫਿਰ ਸਾਡੇ ਕੋਲ ਆ ਜਾਓ। ਹੁਣ ਉਹ ਸੱਚੀਆਂ ਝੂਠੀਆਂ ਇਹਨਾਂ ਦੀਆਂ ਇਹੀ ਜਾਣਨ। ਪਰ ਜਿਸ ਤਰ੍ਹਾਂ ਪਠਾਨਮਾਜਰੇ ਦੇ ਉੱਤੇ ਕਾਰਵਾਈ ਹੋਈ, ਉਹ ਤੋਂ ਬਾਅਦ ਉਹ ਫਰਾਰ ਹੋ ਗਏ, ਪਕੜ 'ਚ ਨਹੀਂ ਆਏ, ਪੁਲਿਸ ਲੱਭਦੀ ਫਿਰ ਰਹੀ ਆ, ਉਹਨਾਂ ਦੀ ਧਰਮ ਪਤਨੀ ਕੱਲ੍ਹ ਹਾਈਕੋਰਟ ਪਹੁੰਚ ਗਈ, ਹੈ ਨਾ, ਤੇ ਜੀ ਕਿ ਆਹ ਸਾਡਾ ਮਾਮਲਾ ਜੀ ਕਿ ਸਾਨੂੰ ਤਾਂ ਜਾਨ ਦਾ ਖਤਰਾ ਖੜਾ ਹੈ। 16 ਦੇ ਖਿਲਾਫ ਹੁਣ ਹੋਰ ਅਰੈਸਟ ਵਾਰੰਟ ਜਾਰੀ ਹੋ ਗਏ, ਮਤਲਬ ਪਹਿਲਾਂ ਹੀ 11 ਬੰਦੇ ਚੱਕੇ ਹੋਏ ਨੇ ਹਰਿਆਣੇ ਨਾਲ ਉਸ ਸੰਬੰਧ 'ਚ ਜਿਹਨਾਂ ਦੇ ਉੱਤੇ ਦੋਸ਼ ਲੱਗੇ ਕਿ ਜਿਹਨਾਂ ਨੇ ਭਜਾਉਣ 'ਚ ਰੋਲ ਨਿਭਾਇਆ, ਇਹਨਾਂ ਨੇ ਪੁਲਿਸ ਨਾਲ ਬਦਸਲੂਕੀ ਕੀਤੀ, ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ। ਉਹ 11 ਚੱਕ ਕੇ ਉਹਨਾਂ ਦੇ ਰਿਮਾਂਡ ਤੋਂ ਬਾਅਦ ਜਦੋਂ ਜਾਣਕਾਰੀ ਨਹੀਂ ਮਿਲੀ ਪਠਾਨਮਾਜਰੇ ਦੀ, ਤਾਂ ਉਹਨਾਂ ਨੂੰ 14 ਦਿਨਾਂ ਲਈ ਜੁਡੀਸ਼ਲ ਹਿਰਾਸਤ 'ਚ ਭੇਜ ਦਿੱਤਾ ਗਿਆ।
ਜੀ
ਪਰ ਹੁਣ ਉਹ ਤੋਂ ਅਗਲਾ ਕਦਮ ਕਹਿੰਦੇ ਜੀ ਆਹ ਪਠਾਨਮਾਜਰੇ ਦਾ ਮੁੰਡਾ ਤੇ ਪਠਾਨਮਾਜਰੇ ਦਾ PA ਤੇ ਉਹਦੇ ਸਣੇ PA ਤੇ ਮੁੰਡੇ ਸਣੇ 16 ਜਣਿਆਂ ਦੇ ਮਤਲਬ ਅਰੈਸਟ ਵਾਰੰਟ ਜਾਰੀ ਹੋਏ ਨੇ। ਕਾਰਨ ਕੀ ਦੱਸਿਆ ਜਾ ਰਿਹਾ? ਕਹਿੰਦੇ ਜੀ ਇਹ ਸਾਰੇ ਭਜਾਉਣ ਦੇ ਵਿੱਚ, ਪਨਾਹ ਦੇਣ ਦੇ ਵਿੱਚ, ਹੈ ਨਾ, ਕਾਨੂੰਨ ਵਿਵਸਥਾ ਨੂੰ ਵਿਗਾੜਨ ਦੇ ਵਿੱਚ ਇਹਨਾਂ ਦਾ ਰੋਲ ਹੈ ਜੀ। ਹੁਣ ਇਸ ਨੂੰ ਦਬਾਅ ਦੀ ਰਾਜਨੀਤੀ ਸਮਝੀਏ, ਪੁਲਿਸ ਦੀ ਦੁਰਵਰਤੋਂ ਸਮਝੀਏ,
ਜੀ,
ਜਾਂ ਇਸ ਹੱਦ ਤੱਕ ਪਠਾਨਮਾਜਰਾ ਤਾਕਤਵਰ ਹੈ ਕਿ ਉਹਨੇ ਸਾਰਾ ਟੱਬਰ ਇਸ ਕੰਮ ਲਈ ਲਾ ਰੱਖਿਆ ਤੇ ਤਾਂ ਵੀ ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ, ਇਸ ਨੂੰ ਕਿਵੇਂ ਸਮਝੀਏ? ਪਰ ਇਹ ਗੱਲ ਬਿਲਕੁਲ ਦਰੁਸਤ ਹੈ ਜੀ ਕਿ ਪਠਾਨਮਾਜਰੇ ਦੇ ਮੁੰਡੇ ਤੇ PA ਨੇ 16 ਦੇ ਅਰੈਸਟ ਵਾਰੰਟ ਨਿਕਲੇ।
ਜੀ ਅੱਛਾ, ਇਹ ਦੱਸਿਓ ਜੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੁਨੇਹਾ ਲੈ ਕੇ ਆਏ ਨੇ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਦੇ ਵਿੱਚ ਜਾ ਕੇ ਰਾਜਪਾਲ ਨੇ ਮੁਲਾਕਾਤ ਕੀਤੀ ਹੈ?
ਬਿਲਕੁਲ ਜੀ, ਭਗਵੰਤ ਮਾਨ ਹੋਰਾਂ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਦੱਸੀ ਜਾ ਰਹੀ ਹੈ। ਹੁਣ ਤੋਂ ਮੈਂ ਕਿਹਾ ਪਾਈਪ ਵੀ ਜਿਹੜੀ ਉੱਦਣ ਜਦੋਂ ਕੈਬਨਿਟ ਦੀ ਬੈਠਕ ਸੀ ਉੱਦਣ ਨਜ਼ਰ ਆ ਰਹੀ ਸੀ, ਹੁਣ ਉਹ ਪਾਈਪ ਅੱਜ ਨਜ਼ਰ ਨਹੀਂ ਆਇਆ। ਅੱਜ ਕਲਾਕਾਰਾਂ ਨਾਲੋਂ ਗੱਲ ਕਰਦੇ ਵੀ ਨਜ਼ਰ ਆਏ, ਧੰਨਵਾਦ ਕਰਦੇ ਵੀ ਨਜ਼ਰ ਆਏ ਕਿ ਹੜ੍ਹ ਪੀੜਿਤ ਖੇਤਰ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ। ਸੋ ਉਹ ਇਸ ਲਈ ਮੰਨਿਆ ਜਾ ਰਿਹਾ ਕਿ 1-2 ਦਿਨਾਂ ਤੱਕ ਉਹਨਾਂ ਨੂੰ ਛੁੱਟੀ ਵੀ ਮਿਲ ਸਕਦੀ ਹੈ। ਅੱਜ ਚਿਹਰੇ 'ਤੇ ਵੀ ਰੌਣਕ ਨਜ਼ਰ ਆਈ
ਜੀ,
ਚਲੋ ਤੰਦਰੁਸਤ ਹੋ ਕੇ ਆਪਣੀ ਜੋ ਜ਼ਿੰਮੇਵਾਰੀ ਜਿੰਨੀ ਦੇਰ ਲਈ ਹੈਗੀ ਉਨੀ ਦੇਰ ਲਈ ਨਿਭਾਉਣ। ਹਾਂ, ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਅੱਜ ਸਵੇਰੇ ਸਵੇਰੇ ਅਚਾਨਕ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਾਹਿਬ ਫੋਰਟਿਸ ਹਸਪਤਾਲ ਪਹੁੰਚਦੇ ਨੇ, ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਹਿੰਦੇ ਹਾਲ ਚਾਲ। ਮਤਲਬ ਪਿਛਲੇ ਸਾਲ ਇਸੇ ਸਤੰਬਰ ਮਹੀਨੇ 'ਚ ਭਗਵੰਤ ਮਾਨ ਇਸੇ ਹਸਪਤਾਲ 'ਚ ਦਾਖਲ ਸੀ, ਹਫ਼ਤਾ ਖੰਡ ਸਰਕਾਰ ਦਾ ਕੋਈ ਨੁਮਾਇੰਦਾ, MLA, ਮੰਤਰੀ ਕੋਈ ਨੇੜੇ ਤੇੜੇ ਵੀ ਨਹੀਂ ਆਇਆ ਸੀ ਉਹਨਾਂ ਨਾਲੋਂ। ਪਹਿਲਾਂ ਤਾਂ ਪ੍ਰਗਟ ਸਿੰਘ ਉਹਨੀ ਹਾਲ ਪੁੱਛਿਆ ਸੀ ਜਾ ਕੇ ਕਿ ਚੱਲ ਕੋਈ ਨਹੀਂ ਜਾ ਰਿਹਾ, ਮੈਂ ਜਾਇਆ ਉਹਨੂੰ। ਫਿਰ ਉਹ ਤੋਂ ਬਾਅਦ ਦਿੱਲੀ ਤੋਂ ਮਨਜ਼ੂਰੀ ਮਿਲੀ, ਫਿਰ ਹੌਲੀ ਹੌਲੀ 1-2 ਜਣੇ ਆਏ ਤੇ ਫਿਰ ਸੈਟਿੰਗ ਹੋ ਗਈ। ਜਦ ਮੰਨਿਆ ਜਾ ਰਿਹਾ ਸੀ ਕਿ ਨਾਰਾਜ਼ਗੀ 'ਚੋਂ ਗਏ ਨੇ ਜੀ, ਇਸ ਲਈ ਪਾੜਾ ਵੱਧ ਰਿਹਾ। ਇਸ ਵਾਰ ਵੀ 1 ਵਾਰ ਰੌਲਾ ਪਿਆ ਸੀ ਨਾਰਾਜ਼ਗੀ, ਪਰ ਇਸ ਵਾਰ ਬਿਮਾਰੀ ਵੀ ਜੈਨੂਅਨ ਸੀ, ਮੇਲਾ ਦਾ ਹੈ ਪੈਚਅਪ ਵੀ ਛੇਤੀ ਹੋਣ ਦੀ ਕੋਸ਼ਿਸ਼ ਹੋ ਗਈ। ਸੋ ਇਸ ਵਾਰ ਪੰਜਾਬ ਦੇ ਮੰਤਰੀ ਸੰਤਰੀ ਹੈ ਦਿੱਲੀ ਵਾਲੇ ਗੇੜਾ ਫੇੜਾ ਮਾਰ ਗਏ ਸਾਰੇ
ਜੀ।
ਪਰ ਅੱਜ ਰਾਜਪਾਲ ਸਾਹਿਬ ਦਾ ਜਾਣਾ, ਫਿਰ ਰਾਜਨੀਤਿਕ ਚਰਚਾ ਛਿੜ ਗਿਆ। ਗੁਲਾਬ ਚੰਦ ਕਟਾਰੀਆ ਸਾਹਿਬ ਕੱਲ੍ਹ ਪ੍ਰਧਾਨ ਮੰਤਰੀ ਦੀ ਫੇਰੀ ਦੇ ਮੌਕੇ ਲਗਭਗ ਉੱਥੇ ਨਾਲ ਸੀ
ਜੀ,
ਸਰਕਾਰੀ ਬੈਠਕ 'ਚ ਨਜ਼ਰ ਆਏ, ਸਾਰੀ ਪ੍ਰਕਿਰਿਆ 'ਚ ਨਜ਼ਰ ਆਏ। ਤੇ ਉਹ ਅੱਜ ਜਦੋਂ ਮਿਲਣ ਪਹੁੰਚੇ, ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਨੇ 2-3 ਵਾਰ ਹਾਲ ਪੁੱਛਿਆ ਮੇਰੇ ਤੋਂ, ਉਹਨਾਂ ਨੇ ਦੋ ਤਿੰਨ ਵਾਰ ਜ਼ਿਕਰ ਕੀਤਾ ਭਗਵੰਤ ਮਾਨ ਜੀ ਦੀ ਸਿਹਤ ਦਾ। ਕਹਿੰਦੇ ਜੀ ਉਹ ਕਾਫੀ ਫਿਕਰ ਸੀ, ਫਿਕਰਮੰਦ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਖਬਰ ਲੈ ਕੇ ਮੈਨੂੰ ਦੱਸਣਾ, ਜਦੋਂ ਮੈਂ ਦਿੱਲੀ ਉਤਰਾਂ ਉਹ ਤੋਂ ਪਹਿਲਾਂ ਮੇਰੇ ਕੋਲ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਮੈਂ ਕਹਿੰਦੇ ਰਾਤ ਤਾਂ ਨਹੀਂ ਆ ਸਕਿਆ ਜੀ, ਮੈਂ ਹੁਣ ਖਬਰ ਲੈਣ ਆਇਆ ਤੇ ਇਸ ਲਈ ਪ੍ਰਧਾਨ ਮੰਤਰੀ ਜੀ ਜਾਣਨਾ ਚਾਹੁੰਦੇ ਸੀ ਸਿਹਤ ਲਈ, ਮੈਂ ਖੁਦ ਜਾਣਨਾ ਹੈ ਤੇ ਮੈਂ ਉਹਨਾਂ ਨੂੰ ਦੱਸੂੰਗਾ। ਤੇ ਉਹ ਮਿਲ ਕੇ ਗਏ। ਮਿਲਣ ਤੋਂ ਬਾਅਦ ਅੱਜ ਉਹਨਾਂ ਨੇ ਵੀ ਹਵਾਈ ਦੌਰਾ ਕੀਤਾ ਪੰਜਾਬ ਦੇ ਹੜ੍ਹ ਪੀੜਿਤ ਖੇਤਰਾਂ ਦਾ। ਪਰ ਉਹਨਾਂ ਦੇ ਹੜ੍ਹ ਪੀੜਿਤ ਦੌਰੇ ਨਾਲੋਂ ਜ਼ਿਆਦਾ ਚਰਚਾ ਇਸ ਗੱਲ ਦੀ ਹੋ ਗਈ ਕਿ ਮੋਦੀ ਦਾ ਜ਼ਿਕਰ ਕਰਕੇ ਗਏ ਨੇ ਰਾਜਪਾਲ ਸਾਹਿਬ। ਕਿਤੇ ਮੋਦੀ ਜੀ ਨੇ ਕੋਈ ਸੁਨੇਹਾ ਤਾਂ ਨਹੀਂ ਦਿੱਤਾ ਉਹਨਾਂ ਦੇ ਕੰਨ ਰਾਹੀਂ, ਕੋਈ ਫੂਕ ਤਾਂ ਨਹੀਂ ਮਾਰਤੀ ਨਵੀਂ। ਸੋ ਇੱਥੇ ਤਾਂ ਸਿਆਸਤ ਦੇ ਪੈਰ ਨਹੀਂ ਹੈਗੇ
ਜੀ।
ਭਰੋਸਾ ਨਾਂ ਦਾ ਸ਼ਬਦ, ਜੇ ਲੋਕਾਂ ਦਾ ਇਹਨਾਂ ਤੋਂ ਭਰੋਸਾ ਉੱਠ ਗਿਆ ਤਾਂ ਪਹਿਲਾਂ ਇਹਨਾਂ ਦਾ ਆਪਸ 'ਚ ਉੱਠਿਆ ਹੋਇਆ। ਸੋ ਜਦੇ ਕਨਸੋਆਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ ਕਿ ਹੋ ਰਿਹਾ ਕੀ ਨਹੀਂ, ਕਿਤੇ ਭਗਵੰਤ ਮਾਨ ਕੋਲ 10 MLA ਤਾਂ ਨਹੀਂ ਹੋ ਗਏ, ਕਿਤੇ 30+ ਤਾਂ ਨਹੀਂ ਕਰ ਲਓ, ਕਿਤੇ ਐਂ ਤਾਂ ਨਹੀਂ ਹੋਜੂ, ਮਤਲਬ ਪਤਾ ਨਹੀਂ। ਹਰ ਬੰਦੇ ਚੋਂ ਇਹਨਾਂ ਨੂੰ ਹੁਣ ਧਨਖੜ ਲੱਗਣ ਲੱਗ ਗਿਆ ਕਿਤੇ ਕਿ ਲੈ ਵੀ ਇਹ ਕਿਤੇ ਸਾਡੀ ਸਰਕਾਰ ਨਾਲ ਡੇਕ ਬੈਠੇ
ਜੀ।
ਸੋ ਹੁਣ ਰਾਜਪਾਲ ਜੀ ਸੱਚਮੁੱਚ ਖਬਰ ਪੁੱਛ ਕੇ ਗਏ ਨੇ, ਰਾਜਪਾਲ ਜੀ ਸੱਚਮੁੱਚ ਮੋਦੀ ਜੀ ਨੂੰ ਸੁਨੇਹਾ ਦੇਣ ਲਈ ਜਾਣਨ ਆਏ ਸੀ ਹਾਲਚਾਲ, ਜਾਂ ਫਿਰ ਮੋਦੀ ਜੀ ਦਾ ਕੋਈ ਸੁਨੇਹਾ ਲੈ ਕੇ ਆਏ ਨੇ। ਇਹ ਚਰਚਾ ਹੁਣ ਮਗੀ ਰਹਿਣੀ ਹੈ ਕੁਛ ਦੇਰ, ਜਿੰਨੀ ਦੇਰ ਤੱਕ ਕੋਈ ਅਗਲਾ ਮੁੱਦਾ ਨਹੀਂ ਮਿਲਦਾ ਜਾਂ ਇਹਦੇ ਵਿੱਚ ਸੱਚਮੁੱਚ ਕੁਝ ਹੋ ਨਹੀਂ ਜਾਂਦਾ।
ਜੀ ਜੀ ਦੀਪਕ ਜੀ, ਨੇਪਾਲ ਦੇ ਵਿੱਚ ਜਿਹੜੀ ਪੋਲੀਟੀਕਲ ਡਿਸਟਰਬੈਂਸ ਦੇਖਣ ਨੂੰ ਮਿਲਦੀ ਪਈ ਆ, ਭਾਰਤ ਦੇ ਆਲੇ ਦੁਆਲੇ ਦੇ ਮੁਲਕਾਂ ਦਾ ਜੇ ਇੱਕ ਕੁਇਕ ਜਾਇਜ਼ਾ ਆਪਾਂ ਲੈ ਕੇ ਵੇਖੀਏ, ਭਾਵੇਂ ਉਹ ਬੀਤੇ ਸਮੇਂ 'ਚ ਬੰਗਲਾਦੇਸ਼ ਰਿਹਾ ਹੋਵੇ, ਮਾਲਦੀਵਸ ਹੋਵੇ, ਹੁਣ ਨੇਪਾਲ ਦੇ ਵਿੱਚ ਅਜਿਹੀ ਸਮੱਸਿਆ ਬਣੀ ਆ, ਭਾਰਤ ਵਾਸਤੇ ਇਹਨਾਂ ਦੇ ਵਿੱਚ ਸਬਕ ਬੜੇ ਲੁਕੇ ਹੋਏ ਨੇ। ਨੇਪਾਲ ਦੇ ਵਿੱਚ ਕਹਾਣੀ ਬਣੀ ਕਿ ਕੁਇਕਲੀ ਉਹਦਾ ਪਹਿਲਾਂ ਗੱਲ ਕਰ ਲਈਏ, ਸੋਸ਼ਲ ਮੀਡੀਆ ਦੇ ਬੈਨ ਦੇ ਵਿੱਚੋਂ ਜਿਹੜੀ ਇਹ ਸਾਰੀ ਕਹਾਣੀ ਉਪਜੀ, ਹੁਣ ਉੱਥੇ ਹਾਲਾਤ ਕਿੱਥੇ ਖੜੇ ਨੇ ਜੀ, ਅਤੇ ਭਾਰਤ ਵਾਸਤੇ ਇਸ ਸਾਰੇ ਘਟਨਾ ਚੱਕਰ ਦੇ ਵਿੱਚੋਂ ਕਿਹੜੇ ਸਬਕ ਨੇ?
ਬਿਲਕੁਲ ਜੀ, ਜੇਕਰ ਆਪਾਂ ਓਵਰਆਲ ਗੱਲ ਕਰੀਏ ਤਾਂ 4 ਸਤੰਬਰ ਨੂੰ ਫੇਸਬੁੱਕ, ਐਕਸ, ਹੈ ਨਾ, ਯੂਟਿਊਬਰ ਸਮੇਤ 20 ਦੇ ਕਰੀਬ ਸਾਈਟਸ ਦੇ ਉੱਤੇ ਰੋਕ ਲਾਈ ਜਾਂਦੀ ਹੈ, ਬਲੌਕ ਕਰ ਦਿੱਤੇ ਜਾਂਦੇ ਨੇ ਨੇਪਾਲ ਦੇ ਵਿੱਚ। ਉਹ ਤੋਂ ਬਾਅਦ ਫਿਰ 8 ਸਤੰਬਰ ਨੂੰ ਸਮੁੱਚਾ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਫਿਰ ਪ੍ਰਦਰਸ਼ਨਕਾਰੀ ਨੌਜਵਾਨ ਜਿਹੜੇ ਉਹ ਜੈਨ ਜੈਡ ਜਾਂ ਕੀ ਆਪਾਂ ਇਹਨਾਂ ਨੂੰ, ਉਹ ਹੈ ਨਾ, ਅਤੇ ਉਹ ਫਿਰ ਮਤਲਬ ਕਿ ਗਰੁੱਪ ਇਕੱਠਾ ਹੁੰਦਾ ਅਤੇ ਉਹਨਾਂ ਦੀ ਲੜਾਈ ਇਸ ਕਦਰ ਹੈ ਕਿ ਝੂਠ ਬੋਲਿਆ ਜਾ ਰਿਹਾ, ਭ੍ਰਿਸ਼ਟਾਚਾਰ ਫੈਲਾਇਆ ਜਾ ਰਿਹਾ। ਅੱਜ ਦੀ ਤਰੀਕ ਤੁਸੀਂ ਲੁਕਾ ਨਹੀਂ ਸਕਦੇ, ਤੁਸੀਂ ਜੇ ਕਹੋ ਕਿ ਅਸੀਂ ਸਰਕਾਰ ਹਾਂ ਤਾਂ ਅਸੀਂ ਸਾਰਾ ਕੁਛ ਲੁਕਾ ਲਾਂਗੇ, ਹੁਣ ਉਹ ਸੰਭਵ ਨਹੀਂ ਗਾ। ਸੋ ਇਹ ਕਿਉਂਕਿ ਉੱਥੇ ਬੇਰੁਜ਼ਗਾਰੀ ਬਹੁਤ ਵੱਡਾ ਮਸਲਾ ਹੈ ਨਾ, ਉੱਥੇ ਭ੍ਰਿਸ਼ਟਾਚਾਰੀ ਵੱਡਾ ਮੁੱਦਾ ਬਣ ਗਿਆ, ਸਰਕਾਰਾਂ ਆਪ ਅਮੀਰ ਹੁੰਦੀਆਂ ਦਿਖ ਰਹੀਆਂ ਸ਼ਰੇਆਮ, ਅਤੇ ਉਸ ਤਰੀਕਾਕਾਰ ਨਾਲ ਇਹ ਪ੍ਰਦਰਸ਼ਨ ਫੈਲਿਆ ਅਤੇ ਫਿਰ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ। ਹੁਣ ਫੌਜ ਦੇ ਕੰਟਰੋਲ 'ਚ ਹੈ ਜੀ, ਅਤੇ ਫੌਜ ਨੇ ਉੱਥੇ ਜਿਹੜੇ ਇਹ ਸਾਰੇ ਪ੍ਰਦਰਸ਼ਨਕਾਰੀ, ਇਹਨਾਂ ਨੂੰ ਕਿਹਾ ਵੀ ਕਿ ਆਪਣੀ ਕੋਈ ਟੀਮ ਬਣਾਓ, ਆਪਣਾ ਕੋਈ ਗਰੁੱਪ ਬਣਾਓ, ਹੈ ਨਾ, ਆਪਣੇ ਕੋਈ ਨੁਮਾਇੰਦੇ ਤੈਅ ਕਰੋ, ਅਤੇ ਜਿਹਦੇ ਆਧਾਰ ਦੇ ਉੱਤੇ ਫਿਰ ਰਾਸ਼ਟਰਪਤੀ ਨਾਲ ਮੁਲਾਕਾਤ ਹੋ ਸਕੇ, ਜਾਂ ਬਦਲਵੇਂ ਚਾਹੇ ਸੰਵਿਧਾਨ ਦੇ ਵਿੱਚ ਕਹਿੰਦੇ ਕੁਝ ਉੱਥੇ ਪਹਿਲੂ ਨਹੀਂ ਹੈਗੇ, ਉਹਦੇ ਬਾਵਜੂਦ ਮੰਨਿਆ ਜਾ ਰਿਹਾ ਕਿ ਚੋਣਾਂ ਤੋਂ ਪਹਿਲਾਂ 6 ਮਹੀਨੇ ਲਈ ਟੈਂਪਰੇਰੀ ਸਰਕਾਰ ਬਣਾ ਲਓ, ਚਾਹੇ ਕੁਝ ਨਾਮ ਤੱਕ ਵੀ ਚੱਲ ਪਏ ਨੇ। ਸੋ ਜੇਕਰ ਆਪਾਂ ਉੱਥੇ ਦੀ ਤਾਜ਼ੀ ਸਥਿਤੀ ਨਾਪੀਏ ਤਾਂ ਹਾਲਤ ਤਾਂ ਇਹ ਨੇ ਕਿ ਜੀ ਕੋਈ ਮੌਜੂਦਾ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਬਕਾ ਪ੍ਰਧਾਨ ਮੰਤਰੀ, ਅਫਸਰ, ਕੋਈ ਸਰਕਾਰੀ ਇਮਾਰਤ, ਕੀ ਸੁਪਰੀਮ ਕੋਰਟ, ਕੀ ਭਵਨ, ਸਾਰਾ ਕੁਛ ਸਾਰਾ ਲਗਭਗ ਖਾਕ ਹੋ ਗਿਆ, ਹੈ ਨਾ। ਕਿੰਨੇ ਲੋਕ ਕਿੰਨੇ ਸੜ ਗਏ ਤੇ ਜੇਲ੍ਹਾਂ ਚੋਂ ਭੱਜ ਗਏ, 13,500 ਤੋਂ ਵੱਧ ਤਾਂ ਕੈਦੀ ਫਰਾਰ ਨੇ ਜੀ। ਸੋ ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਸਵਾਲ ਇਹ ਹੈ ਕਿ ਜਦੋਂ ਕਿਤੇ ਕੁਛ ਘਟਨਾਕ੍ਰਮ ਵਾਪਰਦਾ ਤਾਂ ਅਸੀਂ ਉਸ ਨੂੰ ਆਪਣੇ ਵਾਲੇ ਕੋਣ ਤੋਂ ਖੜ ਕੇ ਦੇਖਣਾ ਹੁੰਦਾ। ਜਿਸ ਪਾਲੇ 'ਚ ਅਸੀਂ ਖੜੇ ਹਾਂ ਅਸੀਂ ਉੱਥੋਂ ਦੇਖਣਾ ਹੁੰਦਾ ਕਿ ਇੱਧਰੋਂ ਉਹ ਕਿਸ ਨਜ਼ਰੀਏ ਤੋਂ ਦੇਖਦਾ। ਭਾਰਤ ਅੱਜ ਜਿਸ ਸਥਿਤੀ 'ਚ ਹੈਗਾ, ਉਹਦੇ ਆਲੇ ਦੁਆਲੇ ਜਿੰਨੇ ਮੁਲਕ ਨੇ ਉਹਨਾਂ ਸਾਰਿਆਂ 'ਚ ਕੋਈ ਨਾ ਕੋਈ ਤਣਾਅ, ਕਲੇਸ਼, ਝਗੜਾ। ਪਾਕਿਸਤਾਨ ਚਾਹੇ ਉਹ ਆਰਥਿਕ ਤੌਰ 'ਤੇ, ਚਾਹੇ ਉਹ ਰਾਜਨੀਤਿਕ ਤੌਰ 'ਤੇ, ਹੈ ਚਾਹੇ ਉਹ ਅੱਤਵਾਦ ਦੇ ਤੌਰ 'ਤੇ, ਚਾਹੇ ਨਸ਼ੇ ਦੇ ਤੌਰ 'ਤੇ, ਹੈ ਨਾ, ਦੁਨੀਆਂ ਦੇ ਨਿਸ਼ਾਨੇ 'ਤੇ ਵੀ ਰਹਿੰਦਾ, ਵਿਵਾਦ 'ਚ ਵੀ ਰਹਿੰਦਾ ਅਤੇ ਭਾਰਤ ਨਾਲ ਆਡਾ ਵੀ ਪਿਆ ਰਹਿੰਦਾ। ਬੰਗਲਾਦੇਸ਼ ਦੀ ਤੁਸੀਂ ਜ਼ਿਕਰ ਕੀਤਾ, ਮਾਲਦੀਵ ਦਾ ਜ਼ਿਕਰ ਕੀਤਾ, ਹੈ ਨਾ, ਨੇਪਾਲ ਦੀ ਖਬਰ ਸਾਡੇ ਸਾਹਮਣੇ ਆ,
ਸ਼੍ਰੀਲੰਕਾ
ਦੇ ਹਾਲਾਤ ਤੋਂ ਆਪਾਂ
ਵਾਕਫ ਹਾਂ,
ਬਿਲਕੁਲ ਠੀਕ ਹੈ ਨਾ, ਆਪਾਂ ਵਾਕਫ ਆ। ਸੋ ਇਹ ਸਰ ਅੱਜ ਤਾਂ ਫਰਾਂਸ ਵਾਲਾ ਵੀ ਮਾਮਲਾ ਸਾਹਮਣੇ ਆ ਗਿਆ, ਚਾਹੇ ਸਾਤੋਂ ਦੂਰ ਹੈ ਪਰ ਹੈ ਨਾ, ਉੱਥੇ ਵੀ ਲਗਭਗ ਇਹੋ ਜਿਹੇ ਹਾਲਾਤ ਬਣ ਰਹੇ ਨੇ
ਜੀ।
ਸੋ ਇਹ ਸਾਰੀਆਂ ਚੀਜ਼ਾਂ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਕੀ ਸਿਆਸਤ ਪਾਰਦਰਸ਼ੀ ਹੋਣੀ ਚਾਹੀਦੀ ਹੈ, ਕੀ ਹੁਣ ਸਮਾਜ ਇਹ ਚਾਹੁੰਦਾ ਹੈ ਕਿ ਬਈ ਏਦਾਂ ਨਹੀਂ ਚੱਲੂਗਾ, ਲੋਕਤੰਤਰਾਂ ਜਾਂ ਡਿਕਟੇਟਰਸ਼ਿਪ ਹੈ, ਹੁਣ ਇਹ ਤਰੀਕਾਕਾਰ ਨਹੀਂ ਮਨਜ਼ੂਰ ਹੋਊਗਾ, ਤੁਹਾਨੂੰ ਇਮਾਨਦਾਰ ਤਾਂ ਇਮਾਨਦਾਰ ਹੋਣਾ ਪਊਗਾ, ਜੇ ਨਹੀਂ ਉਹ ਤਾਂ ਭ੍ਰਿਸ਼ਟਾਚਾਰ ਹੋ ਤਾਂ ਭ੍ਰਿਸ਼ਟਾਚਾਰੀ ਉਹ ਦੇਖੋ
ਜੀ।
ਪਰ ਗੱਲ ਇੱਥੋਂ ਤੱਕ ਨਹੀਂ ਹੈ, ਗੱਲ ਮੇਲਾ ਦਾ ਇਹ ਤੋਂ ਵੱਧ ਕੇ ਨੇਪਾਲ ਦੀ ਇਸ ਨੌਜਵਾਨ ਪੀੜ੍ਹੀ ਨੇ, ਬੇਸ਼ੱਕ ਅਸੀਂ ਉੱਥੇ ਹਿੰਸਕ ਪ੍ਰਦਰਸ਼ਨ ਦੇ ਹੱਕ 'ਚ ਨਹੀਂ ਹਾਂ,
ਜੀ
ਵਿਦਿਆਰਥੀ ਨੌਜਵਾਨੀ ਪ੍ਰਦਰਸ਼ਨ ਤੋਂ ਬਾਅਦ ਜਿਵੇਂ ਉੱਥੇ ਹਥਿਆਰਬੰਦ ਪ੍ਰਦਰਸ਼ਨ ਹੋਇਆ ਉਹ ਦਰੁਸਤ ਨਹੀਂ ਹੈ, ਪਰ ਇਹਦੇ ਸੰਕੇਤ ਸਮਝਣ ਦੀ ਲੋੜ ਹੈ ਸਮੁੱਚੀਆਂ ਸਿਆਸੀ ਜਮਾਤ ਨੂੰ, ਸਮੁੱਚੀਆਂ ਸਿਆਸੀ ਧਿਰਾਂ ਨੂੰ, ਰਾਜਭਾਗ ਕਰ ਰਹੀਆਂ ਮਾਣ ਰਹੀਆਂ ਤੇ ਰਾਜਭਾਗ ਲੈਣ ਦੀਆਂ ਇੱਛਕ ਧਿਰਾਂ ਨੂੰ,
ਜੀ
ਕਿ ਸਾਨੂੰ ਆਪਣੀ ਜਵਾਬਦੇਹੀ ਤੈਅ ਕਰਨੀ ਪੈਣੀ ਹੈ।
ਜੀ
ਸੋ ਇਸ ਲਈ ਭਾਰਤ ਦੇ ਵਿੱਚ ਵੀ ਕਿੰਨੇ ਤਰ੍ਹਾਂ ਦਾ ਜਿਹੋ ਜਿਹਾ ਤਣਾਅ ਹੈ, ਧਰਮ ਦਾ ਹੈ, ਆਰਥਿਕ ਪਾੜੇ ਦਾ ਹੈ ਨਾ, ਜਾਤ ਪਾਤ ਦਾ, ਸੂਬਿਆਂ ਦੇ ਨਾਲ ਧੋਖਾਧੜੀ ਦਾ, ਵੰਡ ਦਾ, ਸੋ ਉਹ ਕੰਟਰੋਲ ਕਰਨ ਦਾ, ਕੇਂਦਰੀਕਰਨ ਦਾ ਹੈ ਨਾ, ਫਿਰ ਬੇਰੁਜ਼ਗਾਰੀ ਦਾ ਹੈ ਨਾ, ਤੇ ਸੋਸ਼ਲ ਮੀਡੀਆ ਦੀ ਭਟਕਣ, ਉਹ ਸਾਰਾ ਕੁਝ ਜੋ ਹੈਗਾ, ਫਿਰ ਜਦੋਂ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਸਾਡੇ ਨਾਲ ਧਰੋਹ ਕਮਾਇਆ ਜਾ ਰਿਹਾ, ਧੋਖਾ ਕੀਤਾ ਜਾ ਰਿਹਾ, ਸਾਨੂੰ ਅਣਦੇਖੀ ਕੀਤੀ ਜਾ ਰਹੀ ਹੈ, ਜਿਵੇਂ ਹਾਲ ਹੀ ਦੇ ਵਿੱਚ ਆ ਜਿਹੜੇ ਹੜ੍ਹਾਂ ਵਾਲੇ ਮਾਮਲੇ 'ਚ ਪੰਜਾਬ ਮਹਿਸੂਸ ਕਰ ਰਿਹਾ ਹੈ। ਸੋ ਇਸ ਤਰ੍ਹਾਂ ਦੀ ਜਦੋਂ ਇਹ ਭਾਵਨਾ ਪਨਪਦੀ ਹੈ ਤਾਂ ਉਹਦੇ ਵਿੱਚ ਰੁੱਸਾ ਵੀ ਪਨਪ ਸਕਦਾ।
ਜੀ
ਤੁਸੀਂ ਸ਼ਕਤੀ ਹੈ ਨਾ, ਅੱਜ ਪੰਜਾਬ ਦੀ ਸਮੁੱਚੀ ਸ਼ਕਤੀ ਹੜ੍ਹ ਰੋਕਣ ਲਈ ਲੱਗੀ ਹੈ ਨਾ, ਹੜ੍ਹ ਨਾਲ ਨਜਿੱਠਣ ਲਈ ਲੱਗੀ ਹੈ ਨਾ, ਤਾਕਤ ਹੈ ਨਾ, ਮਤਲਬ ਪੰਜਾਬ ਸਾਰਾ ਇੱਕਜੁੱਟ ਹੈ ਤੇ ਸਾਡੀਆਂ ਸਿਆਸੀ ਜਮਾਤਾਂ ਇੱਕ ਸੁਰ ਵੀ ਨਹੀਂ ਹੈਗੀਆਂ,
ਜੀ
ਕਿੰਨੀ ਕੁ ਗੰਭੀਰਤਾ ਉਹਨਾਂ 'ਚ। ਤੁਸੀਂ ਇੱਕਜੁੱਟ ਨਹੀਂ ਹੋ ਸਕਦੇ ਇਸ ਮਸਲੇ ਤੇ, ਇੱਕ ਸੁਰਤਾ ਹੋ ਜਾਓ ਤੇ ਫਿਰ ਇਹ ਜਿਹੜੀ ਇੱਕਜੁੱਟਤਾ ਜਿਹੜੀ ਪੰਜਾਬ ਦੀ, ਇਹ ਫਿਰ ਕੱਲ੍ਹ ਨੂੰ ਤੁਹਾਨੂੰ ਚੈਲੰਜ ਵੀ ਕਰ ਸਕਦੀ ਹੈ, ਇਹ ਮੁਲਕ ਦੀ ਇੱਕਜੁੱਟਤਾ ਤੁਹਾਨੂੰ ਸਵਾਲ ਵੀ ਕਰ ਸਕਦੀ ਹੈ। ਇਹੀ ਸਿਆਸੀ ਧਿਰਾਂ ਚਾਹੁੰਦੀਆਂ ਨੇਗੀਆਂ। ਮੈਨੂੰ ਲੱਗਦਾ ਨੇਪਾਲ ਦੀ ਇਸ ਘਟਨਾਕ੍ਰਮ ਨੇ ਸਮੁੱਚੇ ਮੁਲਕਾਂ ਦੇ ਸਿਆਸੀ ਸਿਸਟਮ ਨੂੰ ਸ਼ੀਸ਼ਾ ਜ਼ਰੂਰ ਦਿਖਾਇਆ।
ਜੀ ਦੀਪਕ ਜੀ, ਜਿਹੜੀ ਸਮੱਸਿਆ ਹੈਗੀ ਹੈ ਜਿਸ ਹਿਸਾਬ ਦੇ ਨਾਲ ਇਹ ਉਤਪੰਨ ਹੋਈ ਆ, ਕਾਫੀ ਕੰਸਰਨਿੰਗ ਆ। ਚਾਹੀਏ ਵੀ ਸੁਣਨ ਨੂੰ ਆ ਰਿਹਾ ਕਿ ਜਿਹੜੇ ਇਸ ਵੇਲੇ ਕਾਠਮੰਡੂ ਦੇ ਮੇਅਰ ਨੇ, ਜਿਹੜੇ ਕਲਾਕਾਰ ਰਹਿ ਚੁੱਕੇ ਨੇ, ਪਹਿਲਾਂ ਕਲਾਕਾਰਾਂ ਦਾ ਸੀਜ਼ਨ ਆਇਆ ਹੋਇਆ ਵੈਸੇ ਪੋਲਿਟਿਕਸ ਦੇ ਵਿੱਚ ਪਿਛਲੇ ਕੁਝ ਸਾਲਾਂ 'ਚ ਆਪਾਂ ਦੇਖ ਲਈਏ, ਉਹ ਰੈਪਰ ਰਹੇ ਨੇ 35 ਸਾਲਾਂ ਦੇ ਬਲਿੰਦਰ ਸ਼ਾਹ। ਹੋ ਸਕਦਾ ਹੈ ਕਿ ਅਗਲੇ ਪ੍ਰਧਾਨ ਮੰਤਰੀ ਉਹ ਹੋਣ ਨੇਪਾਲ ਦੇ।
ਇਹ ਕਹਿੰਦੇ ਜੀ ਕਾਫੀ ਨਾਮ ਚੱਲ ਰਹੇ ਨੇ, ਮੈਂ ਦੇਖ ਰਿਹਾ ਸੀਗਾ ਅੱਜ ਇੱਕ ਸੁਸ਼ੀਲਾ ਕਾਰਕੀ ਹੈ, ਭ੍ਰਿਸ਼ਟਾਚਾਰ ਵਿਰੋਧੀ ਚਿਹਰਾ, ਕਾਫੀ ਉਮਰ ਦਰਾਜ ਲੇਡੀ ਨੇ ਹੈ ਨਾ, ਉਹਨਾਂ ਦਾ ਨਾਮ ਕਾਫੀ ਚੱਲ ਰਿਹਾ।
ਅੱਛਾ ਜੀ,
ਇਸੇ ਤਰ੍ਹਾਂ ਮੈਂ ਦੇਖ ਰਿਹਾ, ਇਸ ਜਨਮ 7 ਜੂਨ 1952 ਨੂੰ ਹੋਇਆ ਸ਼ਕਰਪੁਰ ਦੇ ਵਿੱਚ, ਹੈ BSU ਤੋਂ ਪੋਲੀਟੀਕਲ ਸਾਇੰਸ ਦੀ MA ਕੀਤੀ ਹੋਈ ਹੈ ਸੁਸ਼ੀਲਾ ਕਾਰਕੀ, ਇਹਨਾਂ ਦਾ ਨਾਮ ਵੀ ਹੈਗਾ ਦੌੜ ਦੇ ਵਿੱਚ। ਇਸੇ ਤਰ੍ਹਾਂ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ, ਬਿਲਕੁਲ ਬਾਲੇਨ ਸ਼ਾਹ ਜਿਹੜਾ ਮੇਅਰ ਵੀ ਬਣਿਆ ਤੇ ਪਹਿਲਾਂ ਮਤਲਬ ਕਿ ਉਹ ਰੈਪਰ ਸਿੰਗਰ ਟਾਈਪ ਜਿਵੇਂ ਹੁੰਦੇ ਨੇ ਨਾ, ਉਹ
ਜੀ
ਰਿਹਾ ਤੇ 1990 ਦਾ ਜਨਮ ਹੈ, 27 ਅਪ੍ਰੈਲ ਦਾ, ਇਹਦਾ ਬੜਾ ਨੌਜਵਾਨ ਚਿਹਰਾ ਇਹਦਾ ਮਤਲਬ
ਜੀ
ਹੈ ਨਾ, ਤੇ ਉਹ ਵੀ MTech ਹੈ ਜੀ, IT ਰੁੜਕੀ ਤੋਂ, ਇੱਥੋਂ ਦਾ ਪੜ੍ਹਿਆ ਹੋਇਆ
ਇੰਡੀਆ ਤੋਂ ਪੜਿਆ
ਹੈ
ਜੀ
ਨਾ,
ਜੀ ਹਾਂ
BTech ਕਾਠਮੰਡੂ ਯੂਨੀਵਰਸਿਟੀ ਤੋਂ ਹੈ, MTech IT ਰੁੜਕੀ ਤੋਂ ਹੈ,
ਜੀ
ਤੇ ਇੰਜੀਨੀਅਰ ਹੈ, ਰੈਪਰ ਹੈ, ਪੋਲੀਟੀਸ਼ਨ ਹੈ, ਹੁਣ ਇਹ ਵੀ ਦਾਅਵੇਦਾਰ ਹੈ। ਇਸੇ ਤਰ੍ਹਾਂ ਇੱਕ ਕੋਈ ਹੈਗਾ ਜੀ ਮੁੰਡਾ ਰਬੀ,
ਜੀ
ਰਬੀ ਲਾਮੀਸ਼ਾਨੇ, ਇਹ ਸਾਬਕਾ TV ਪੱਤਰਕਾਰ ਹੈ, ਭ੍ਰਿਸ਼ਟ ਆਗੂਆਂ ਨੂੰ ਸਿੱਧੇ ਸਵਾਲ ਕਰਨ ਲਈ ਜਾਣਿਆ ਜਾਂਦਾ, ਤੇ 2022 ਤੋਂ ਇਹ ਸਿੱਧਾ ਰਾਜਨੀਤੀ 'ਚ ਆ ਗਿਆ, ਤੇ ਇਹਦੀ ਪਾਰਟੀ ਨੇ 20 ਸੀਟਾਂ ਜਿੱਤੀਆਂ ਹੋਈਆਂ ਹੈ ਨਾ ਜੀ। ਇਸ ਤਰ੍ਹਾਂ ਕਈ ਨਾਮ ਨੇ,
ਜੀ
ਕੁਲਮਾਨ ਵੀ ਹੈ ਇੱਕ ਹੈ ਨਾ, ਤੇ ਈਵਨ ਜਿਹੜਾ ਆਖਰੀ ਰਾਜਾ ਰੂਜਾ ਕਹਿੰਦੇ ਉਹਦਾ ਨਾਮ ਵੀ ਦੁਬਾਰਾ ਚੱਲ ਪਿਆ, ਗਿਆਨਿੰਦਰ ਸ਼ਾਹ। ਤੇ ਇਸੇ ਲਈ ਫੌਜ ਨੇ ਕਿਹਾ ਕਿ ਭਾਈ ਜਿੰਨੇ ਤੁਸੀਂ ਪ੍ਰਦਰਸ਼ਨਕਾਰੀ ਹੋ, ਪਹਿਲਾਂ ਆਪਸ ਦੇ ਵਿੱਚੋਂ ਆਪਣੇ ਨੁਮਾਇੰਦੇ ਚੁਣੋ,
ਜੀ
ਉਹਨਾਂ ਨੁਮਾਇੰਦਿਆਂ ਨੂੰ ਅਧਿਕਾਰ ਦਿਓ, ਉਹ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਤਾਂ ਕਿ ਕੋਈ ਸਿਰਦਰਾ ਨਿਕਲ ਸਕੇ। ਔਰ ਮੰਨਿਆ ਜਾ ਰਿਹਾ ਕਿ ਜੇ ਤੁਰੰਤ ਚੋਣਾਂ ਨਹੀਂ ਤਾਂ ਟੈਂਪਰੇਰੀ ਤੌਰ ਦੇ ਉੱਤੇ, ਸਾਂਝੇ ਤੌਰ ਦੇ ਉੱਤੇ ਸਰਕਾਰ ਬਣਾ ਕੇ ਕੰਮ ਅੱਗੇ ਤੋਰਿਆ ਜਾ ਸਕਦਾ, ਪਰ ਇਸ ਸਥਿਤੀ ਦੇ ਵਿੱਚ ਇਹ ਕੰਡਿਆਂ ਦਾ ਤਾਜ ਪਹਿਨਣ ਵਰਗਾ ਹੋਏਗਾ, ਜਿਹੜਾ ਵੀ ਇਸ
ਬਿਲਕੁਲ
ਨੂੰ
ਜੀ
ਚੁਣੇਗਾ ਉਹਦੇ ਲਈ ਹੋਰ ਮੁਸ਼ਕਲ ਹੋਏਗਾ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਕੱਲ੍ਹ ਗੱਲ ਕਰਦੇ ਹਾਂ।
ਬਹੁਤ ਸ਼ੁਕਰੀਆ, ਨਮਸਕਾਰ,
ਥੈਂਕ ਯੂ ਜੀ।